अमरदास पद बंद रामदास निर्जन गुरु पर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदग बंदों पर अनुराग भजन भजन मम खालसा खालसा पूज बिजो दास गोविंद फते खालसा दस दर्शन तेरे सो रस देव जान ही सो है खालस देव प्रभ मह मोह मह खास मह करम चक नायन करे भूपिचरै शास्त्र खाटो पिंड गिरन चढ़ जाए अंत लख गगरो समय जो पाल कृपा कराए कहा बुद्ध प्रभ तुच्छ हमारी बर्म सकै महिमा जो तिहारी हम न सकत कर सिख तुम्हारी आप लो तुम सदा सुधारी हम न सकत कर सिख तुम्हारी आप लो तुम सदा सुधारी गुरु महाराज की साजी महाराज की सात धन सतगुरु गुरु ग्रंथ साहब जी के चरणों में श्यामा के दीवान सजे भी कहते हैं संध्या के दौरान सपन साहब के ग्राहक रहे परमी दरबार सिंह जी बड़ा ही नुक्ते वाला वचन कि नाम जपना केवल नाम जपना गुरु साहब का हुक्म नहीं है केवल नाम जपो रिपना पर शरण जिन्हें जो नाम नहीं जपते होर सारिया गलां करी जाइए तो सारिया किसी देखक नहीं पैदा किन्ने कर्म करी जाओ नाम तो बिना बेकार हो जिन्हें सौ जीरो ला दो एक जीरो दो जीरो तीन जीरो 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 सौ ला दो कोई वैल्यू नहीं जो उन्होंने जीवन तो पहला एक ला दो तो सारे का मुल दस गुना हो जाए एक जीरो लगी है पहले एक ला दो दस बन गया दो जीवन तो पहला एक ला दो सौ बन गया तीन जीवन तो पहले एक ला दो हजार बन गया नाम के नाले सारे कदम धर्म के उत्तर हैं तिल के कर्म धर्म कार्य सब पवित्र जो नाम हर रखे तुम नाम जप रहे हो तो लंगर लाया भी सतना गुरुद्वारे आना भी सतना मत्था टेकना भी सतना परिक्रमा करनी सतनी अमृत छकना सतना रैत रखनी सतनी तुम गुरबाणी का पाठ करो थोड़ा भी तुम्हें बहुत फल नाम जपन बाणी की समझ आती है बाणी रस्ता देनी है आप नाम जपन की प्रेरणा बाणी दी है तो बाणी के अर्थ नाम में समझ आते जोड़ा नाम जपेगा गुरु साहब की कृपा का पात्र बनेगा असं कथा सुन रहे हैं गुरु रामदास साहब जी की सेवा में गुरु अमरदास जी के समय विसाखी का मेला लग्या भाई पार्वती जी ने महाराज ने बेनती की कि संत दूर दूर रहनिया ने कठिनिया नहीं आदि कोई किसी महीने कोई किसी महीने आंदा कच्छे जाने सारे आपस में जान पछाण बनेगी प्यार बनेगा जथेबंदी कैम होगी ਮਹਾਰਾਜ ਨੇ ਹੁਕਮ ਦਿੱਤਾ ਵਿਸਾਖੀ ਦਾ ਮੇਲਾ ਲੈ। ਵਿਸਾਖੀ ਦੇ ਮੇਲੇ ਤੇ ਹਜ਼ਾਰਾਂ ਸੰਗਤਾਂ ਆ ਗਈਆਂ ਗੋਇੰਦਵਾਲ ਸਾਹਿਬ। ਲੰਗਰ ਦੀ ਜ਼ਿੰਮੇਵਾਰੀ ਬੜੀ ਵੱਡੀ ਸੀ, ਲੰਗਰ ਸਿੱਖਾਂ ਨੇ ਸੰਭਾਲੀ। ਤਿੰਨ ਦਿਨ ਚਾਰ ਦਿਨ ਮੇਲੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਨਜ਼ਰ ਨਹੀਂ ਆਏ। ਗੁਰੂ ਅਮਰਦਾਸ ਜੀ ਪੁੱਛਦੇ ਰਾਮਦਾਸ ਕਿੱਥੇ? ਭਾਈ ਬੱਲੂ ਨੇ ਕਿਹਾ ਸ੍ਰੀ ਗੁਰੂਆਰ ਉਹ ਤਾਂ ਲੰਗਰ ਵਿੱਚ ਹੀ ਸੇਵਾ ਕਰ ਰਹੇ ਨੇ, ਕਦੀ ਪਾਣੀ ਧੋਂਦੇ ਨੇ, ਕਦੀ ਉਹ ਆਟਾ ਗੁੰਨਦੇ ਨੇ, ਕਦੀ ਦਾਲਾਂ ਬਣਾਉਂਦੇ ਨੇ, ਕਦੀ ਲੱਕੜਾ ਪਾੜਦੇ ਨੇ, ਕਦੀ ਚੁੱਲ੍ਹਾ ਚੌਂਕਦੇ ਨੇ, ਕਦੀ ਉਹ ਲੰਗਰ ਵਰਤਾਉਂਦੇ ਨੇ। ਉਹ ਮਹਾਰਾਜ ਅਸਤਾਂ ਦਸਤਾਂ ਦੀ ਜ਼ਿੰਮੇਵਾਰੀ ਸਾਰੀ ਉਹੀ ਸੰਭਾਲਦੇ ਨੇ। ਮਹਾਰਾਜ ਬਹੁਤ ਖੁਸ਼ ਹੋਏ, ਕਹਿਣ ਲੱਗੇ ਬੜੀ ਭਾਵਨਾ ਨਾਲ ਸੇਵਾ ਕਰਦਾ, ਇਹਦੇ ਉੱਤੇ ਸਾਡੀ ਬੜੀ ਖੁਸ਼ੀ। ਬਹੁਤ ਹੀ ਉਪਮਾ ਮਹਾਰਾਜ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਕੀਤੀ। ਬਹੁਤ ਜ਼ਿਆਦਾ ਉਹਨਾਂ ਨੂੰ ਧੰਨ ਗਿਆ, ਧੰਨ ਰਾਮਦਾਸ। ਇਹ ਗੁਰੂ ਅਮਰਦਾਸ ਨੇ ਕਿਹਾ ਸੀ, ਆਪਾਂ ਸਾਰੇ ਜਿੰਨੇ ਜਿੱਥੇ ਜਿੱਥੇ ਬੈਠੇ ਨਾ, ਜਦੋਂ ਗੁਰੂ ਰਾਮਦਾਸ ਦਾ ਨਾਮ ਲਿਆ ਮੂੰਹ ਤੋਂ ਆਪੇ ਨਿਕਲੇ ਧੰਨ ਗੁਰੂ ਰਾਮਦਾਸ। ਹਰਿਮੰਦਰ ਸਾਹਿਬ ਦੇ ਸਾਧਨਾਂ ਦੇ ਲਿਖਿਆ ਧੰਨ ਗੁਰੂ ਰਾਮਦਾਸ। ਬਾਕੀ ਗੁਰੂ ਸਾਹਿਬ ਸਾਰਿਆਂ ਨੂੰ ਵੀ ਧੰਨ ਆਪਾਂ ਕਹਿੰਦੇ, ਪਰ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਇੱਕ ਵਿਸ਼ੇਸ਼ ਕਰਕੇ ਧੰਨ ਗੁਰੂ ਰਾਮਦਾਸ ਮੂੰਹ ਤੋਂ ਨਿਕਲਦਾ। ਗੁਰੂ ਸਾਹਿਬ ਸਾਰੇ ਧੰਨ, ਗੁਰੂ ਨਾਨਕ ਸਾਹਿਬ ਧੰਨ, ਗੁਰੂ ਅੰਗਦ ਦੇਵ ਸਾਹਿਬ ਧੰਨ, ਗੁਰੂ ਅਮਰਦਾਸ, ਸਾਰੀਆਂ ਗੁਰੂ ਪਾਤਸ਼ਾਹ ਨੇ ਧੰਨ ਹੀ ਲਿਖੇ। ਗੁਰੂ ਰਾਮਦਾਸ ਜੀ ਦਾ ਬਾਣੀ ਜੀ ਲਿਖਿਆ ਧੰਨ ਧੰਨ ਰਾਮਦਾਸ ਗੁਰਦਿਨ ਸਿਰਿਆ ਦਿਨ ਸਵਾਲ। ਉਹਨਾਂ ਦੀ ਵਡਿਆਈ ਗੁਰੂ ਅਮਰਦਾਸ ਜੀ ਨੇ ਕੀਤੀ। ਇਹ ਬੜੀ ਵੱਡੀ ਗੱਲ ਹੈ ਕਿ ਗੁਰੂ ਆਪਣੇ ਸਿੱਖ ਦੀ ਵਡਿਆਈ ਕਰੇ, ਤੇ ਛੋਟੀ ਗੱਲ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਮੂੰਹ ਤੋਂ ਆਪਣੇ ਸੇਵਕ ਦੀ ਤਾਰੀਫ ਕਰ ਰਹੇ ਨੇ, ਉਹਦੀ ਸੇਵਾ ਤੋਂ ਖੁਸ਼ ਹੋ। ਤੇ ਉਸ ਤੋਂ ਅਗਲਾ ਇਤਿਹਾਸ ਵਿਸਾਖੀ ਦੇ ਮੇਲੇ ਤੋਂ ਬਾਅਦ ਕੀ ਹੋਇਆ ਉਹ ਆਪਾਂ ਸੁਣੀਏ। ਸਾਰੀ ਸੰਗਤ ਆਪਣੀ ਬੇਨਤੀ ਨੂੰ ਗੋਇੰਦਵਾਲ ਸਾਹਿਬ ਨੂੰ ਦੱਸਦੀ ਹੈ, ਕਿਉਂਕਿ ਇਹ ਕਥਾ ਜਿਹੜੀ ਹੈ ਨਾ ਸਾਨੂੰ ਉੱਥੇ ਲੈ ਜਾਂਦੀ ਹੈ ਜਿੱਥੋਂ ਦੀ ਹੋ ਰਹੀ ਹੈ। ਪਰ ਆਪਣੇ ਮਨ 'ਚ ਵੀ ਤਾਂ ਹੋਣਾ ਚਾਹੀਦਾ ਨਾ ਕਿ ਸਾਡੇ ਸੁੱਖ ਪੁੱਜੜੇ। ਅਰਦਾਸ ਕਰੋ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਉਸ ਪਾਵਨ ਪਵਿੱਤਰ ਜੋੜ ਮੇਲੇ 'ਤੇ ਜਿੱਥੇ ਹਜ਼ਾਰਾਂ ਸੰਗਤਾਂ ਸਭ ਦੱਖਣ ਪੂਰਬ ਪੱਛਮ ਤੋਂ ਆਈਆਂ ਹੋਈਆਂ ਨੇ। ਕੋਈ ਬੌਲੀ ਸਾਹਿਬ ਦਾ ਇਸ਼ਨਾਨ ਕਰ ਰਿਹਾ, ਕੋਈ ਜਪਜੀ ਸਾਹਿਬ ਦਾ ਜਾਪ ਕਰ ਰਿਹਾ, ਕੋਈ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਕੀਰਤਨ ਸੁਣ ਰਿਹਾ, ਕੋਈ ਬਹਿ ਕੇ ਮਹਾਰਾਜ ਦੇ ਲੰਗਰਾਂ ਵਿੱਚ ਲੰਗਰ ਛਕ ਰਿਹਾ ਅਤੇ ਕੋਈ ਛਕਾ ਰਿਹਾ, ਅਤੇ ਕੋਈ ਗੁਰੂ ਅਮਰਦਾਸ ਦੇ ਦਰਸ਼ਨ ਕਰ ਰਿਹਾ। ਕਿੱਡੀ ਰੌਣਕ ਲੱਗੀ ਹੋਈ ਹੈ, ਸਾਨੂੰ ਗੁਰੂ ਅਮਰਦਾਸ ਸਾਹਿਬ ਦੀ ਜੈ ਜੈਕਾਰ ਹੋ ਰਹੀ ਹੈ। ਪਿਆਰ ਨਾਲ ਸੁਣੋ ਸਾਰੀ ਸੰਗਤ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਸ ਆਪਣੇ ਮੂੰਹ ਤੋਂ ਕੀਤਾ ਹੈ। ਗੁਰੂ ਸਾਹਿਬ ਜੀ ਨੇ, ਗੁਰੂ ਅਮਰਦਾਸ ਜੀ ਨੇ ਆਪਣੇ ਪਰਮ ਸੇਵਕ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਾਇਕ ਸਮਝਿਆ। ਇਹ ਸਾਡੇ ਹੁਕਮ ਵਿੱਚ ਚੱਲਣ ਵਾਲਾ, ਸਾਡੇ ਭਾਣੇ ਵਿੱਚ ਚੱਲਣ ਵਾਲਾ ਸਿੱਖ ਹੈ। ਸੰਗਤ ਦੀ ਸੰਗਤਾਂ ਇੰਨੀਆਂ ਕਿਸਾਨਾਂ ਦੀ ਬੇਨਤੀ ਨੇ, ਜਿਵੇਂ ਕੋਈ ਸਮੁੰਦਰ ਆਇਆ ਹੁੰਦਾ, ਛੜ ਆਇਆ ਹੁੰਦਾ, ਸੰਗਤਾਂ ਪੱਥਰ ਹੋਈਆਂ ਸੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹਜ਼ਾਰਾਂ ਲੱਖਾਂ ਸੰਗਤਾਂ ਦਾ ਪੱਥ ਹੋ ਗਿਆ ਹੈ। ਇਹ ਗੁਰਸਿੱਖ ਗੁਰੂ ਦੇ ਪ੍ਰੇਮੀ, ਕੋਈ ਕਿਸੇ ਸ਼ਹਿਰ ਤੋਂ, ਕੋਈ ਲਾਹੌਰ ਤੋਂ, ਕੋਈ ਮੁਲਤਾਨ ਤੋਂ, ਕੋਈ ਪਿਸ਼ਾਵਰ ਤੋਂ, ਕੋਈ ਜਲਾਲਾਬਾਦ ਤੋਂ, ਕੋਈ ਕਸ਼ਮੀਰ ਤੋਂ, ਕੋਈ ਮਾਝੇ ਤੋਂ, ਕੋਈ ਮਾਲਵੇ ਤੋਂ, ਕੋਈ ਦੁਆਬੇ ਤੋਂ, ਕੋਈ ਧਨੀਘੇਟ ਤੋਂ, ਕੋਈ ਪੋਠੋਵਾਲ ਤੋਂ, ਕੋਈ ਸਿੰਧ ਤੋਂ, ਅਤੇ ਕੋਈ ਪੁਆਧ ਤੋਂ, ਕੋਈ ਬਾਂਦਰ ਤੋਂ, ਕੋਈ ਖਾਦਰ ਤੋਂ, ਦੂਰੋਂ ਦੂਰੋਂ ਸਿੱਖ ਚੱਲ ਕੇ ਆਏ। ਸਭ ਗੁਰੂ ਦੇ ਭਾਈ ਸਿੱਖ ਆਪਸ ਤੋਂ ਮਿਲੇ ਨੇ, ਆਪਸ ਵਿੱਚ ਮਿਲ ਕੇ ਗੁਰੂ ਦੇ ਪਿਆਰ ਦੀਆਂ ਗੱਲਾਂ ਕੀਤੀਆਂ ਨੇ, ਗੁਰੂ ਦੇ ਬਚਨ ਕੀਤੇ ਨੇ, ਗੁਰੂ ਦੀ ਬਾਣੀ ਪੜ੍ਹੀ ਹੈ, ਗੁਰੂ ਦੀ ਬਾਣੀ ਸੁਣੀ ਹੈ। ਪਿਆਰ ਹੋਰ ਵੱਧ ਗਿਆ, ਖੁਸ਼ੀਆਂ ਹੋ ਗਈਆਂ ਨੇ, ਸਿੱਖੀ ਦਾ ਵਾਧਾ ਹੁੰਦਾ ਜਦੋਂ ਜੋੜ ਮੇਲੇ ਹੁੰਦੇ। ਕਈ ਲੋਕ ਕਹਿੰਦੇ ਵੀ ਅਸੀਂ ਐਡੇ ਐਡੇ ਲੰਗਰ ਲਾਏ ਨੇ, ਕੀ ਫਾਇਦਾ? ਜੀ ਐਡੇ ਦੀਵਾਨ ਲਾਉਣ ਦਾ ਕੀ ਫਾਇਦਾ, ਨਗਰ ਕੀਰਤਨ ਦਾ ਕੀ ਫਾਇਦਾ? ਸਾਧ ਸੰਗਤ ਜੀ, ਨਗਰ ਕੀਰਤਨ ਦਾ ਫਾਇਦਾ ਇਹ ਹੈ, ਜਿਹੜੇ ਸਾਡੇ ਛੋਟੇ ਛੋਟੇ ਬੱਚੇ ਪਹਿਲੀ ਵਾਰੀ ਨਗਰ ਕੀਰਤਨ ਜਾਂਦੇ ਨੇ, ਜਦੋਂ ਖਾਲਸੇ ਦਾ ਜਲਾਲ ਵੇਖਦੇ, ਉਹਨਾਂ ਦੇ ਮਨ ਵਿੱਚ ਜਜ਼ਬਾ ਪੈਦਾ ਹੁੰਦਾ, ਅਗਲੇ ਸਾਲ ਹੋਰ ਸ਼ੌਂਕ ਨਾਲ ਆਉਂਦੇ ਆ। ਇਹਨਾਂ ਲੇਖ ਮਨ ਚਾਹ ਉੱਠਦਾ, ਚਾਹ ਪੈਦਾ ਹੁੰਦਾ ਦੂਜਿਆਂ ਨੂੰ ਗੁਰਸਿੱਖਾਂ ਨੂੰ ਦੇਖ ਕੇ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨਾਲ ਸਿੱਖੀ ਕਾਇਮ ਹੈ। ਇਹ ਸਿੱਖੀ ਦਾ ਆਧਾਰ ਨੇ ਵਿਸਾਖੀ ਦਾ ਜੋੜ ਮੇਲਾ, ਦੀਵਾਲੀ ਦਾ ਜੋੜ ਮੇਲਾ, ਅਤੇ ਗੁਰੂ ਸਾਹਿਬ ਦੇ ਸਮੇਂ ਤੋਂ ਲੱਗਦੇ ਆ ਰਹੇ ਨੇ। ਅੱਜ ਕੱਲ੍ਹ ਕਿੰਤੂ ਪੰਤੂ ਵਾਲੇ ਕਹਿਣਗੇ ਜੀ ਦੀਵਾਲੀ ਤਾਂ ਬ੍ਰਾਹਮਣ ਆਉਂਦੀ ਹੈ, ਹਰ ਚੀਜ਼ ਬ੍ਰਾਹਮਣਾਂ ਦੇ ਵਿਹੜੇ ਸੁੱਟਦੇ, ਸਾਡੇ ਪਹਿਲੇ ਕੀ ਰਹਿ ਜਾਏਗਾ ਖਾਲਸਾ? ਨਹੀਂ, ਇਹ ਗੁਰੂ ਸਾਹਿਬ ਨੇ ਵਿਸਾਖੀ ਜੋੜ ਮੇਲੇ ਲਾਏ ਨੇ, ਅਤੇ ਕੋਈ ਉਸ ਦਿਨ ਦੂਜੀ ਕੌਮ ਦਾ ਬੰਦਾ ਵੀ ਕੋਈ ਜੋੜ ਮੇਲਾ ਕਰਦਾ, ਸਾਨੂੰ ਵੀ ਇਤਰਾਜ ਹੈ, ਸਾਨੂੰ ਆਪਣੇ ਗੁਰੂ ਨਾਲ ਜੁੜਨ ਮਤਲਬ। ਅਤੇ ਗੁਰੂ ਸਾਹਿਬ ਜੀ ਨੇ ਵਿਸਾਖੀ ਦਾ ਜੋੜ ਮੇਲਾ ਲਾਇਆ, ਬੜੀਆਂ ਸੰਗਤਾਂ ਆਈਆਂ ਨੇ, ਬਹੁਤ ਰੌਣਕ ਹੋਈ ਸ੍ਰੀ ਗੋਬਿੰਦਵਾਲ ਸਾਹਿਬ। ਕਹਿੰਦੇ ਗੁਰੂ ਸਾਹਿਬ ਸਿੱਖ ਤੋਂ ਸਿੱਖ ਮਿਲ ਸੇਵਾ, ਇਹਦਾ ਮਤਲਬ ਸਿੱਖ ਦੀ ਸੇਵਾ, ਸਿੱਖ ਏਦਾਂ ਨਹੀਂ ਵੀ ਸਿੱਖ ਦੀ ਸੇਵਾ ਕਰ ਰਹੇ ਹਨ, ਏਦਾਂ ਸਮਝ ਕੇ ਕਰਦੇ ਵੀ ਗੁਰੂ ਦੀ ਸੇਵਾ ਕਰ ਰਹੇ। ਗੁਰੂ ਦਾ ਸਿੱਖ ਗੁਰੂ ਦਾ ਹੀ ਰੂਪ ਹੈ, ਗੁਰੂ ਦੇ ਸਿੱਖਾਂ ਦੀ ਸੇਵਾ ਗੁਰੂ ਸਮਝ ਕੇ ਕਰਦੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਅਤੇ ਗੁਰਬਾਣੀ ਦਾ ਫੈਸਲਾ ਆ ਗੁਰੂ ਦਾ ਰੂਪ ਹੈ, ਇੱਥੇ ਸੰਗਤ ਸਾਰ। ਜੇ ਆਪਾਂ ਇਹਨੂੰ ਗੁਰੂ ਦਾ ਰੂਪ ਸਮਝ ਕੇ ਸੇਵਾ ਕਰੀਏ, ਗੁਰੂ ਦੀ ਖੁਸ਼ੀ ਮਿਲੇਗੀ। ਜੇ ਦਿਵੈਸ ਨਾਲ ਦੇਖਾਂਗੇ ਫਲਾਣਾ ਇਹ ਫਲਾਣਾ ਇਹ ਆਪਣਾ ਇਹ ਬਗਾਨਾ ਇਹ ਵਧੀਆ ਇਹ ਘਟੀਆ, ਗੁਰੂ ਦੀ ਕਿਰਪਾ ਨਹੀਂ ਹੋਵੇਗੀ। ਤਾਂ ਸੰਗਤ ਜੀ, ਗੁਰੂ ਕੀ ਸੰਗਤ ਵਿੱਚ ਗੁਰੂ ਦਾ ਰੂਪ ਦੇਖਣਾ, ਇਹੀ ਤਾਂ ਗੁਰਬਾਣੀ ਕਹਿੰਦੀ ਹੈ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨ ਸਕੁਰ ਵਿਚਾਰਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਚੁਣ ਕੱਢੇ ਲੱਦੋ ਵਾਰੇ। ਤੋ ਗੁਰੂ ਕੇ ਸਿੱਖ ਗੁਰੂ ਕੇ ਸਿੱਖਾਂ ਦੀ ਸੇਵਾ ਕਰ ਰਹੇ ਜੀ, ਇਹ ਸਮਝ ਕੇ ਕਰ ਰਹੇ ਕਿ ਅਸੀਂ ਗੁਰੂ ਦੀ ਸੇਵਾ ਕਰ ਰਹੇ ਹਾਂ। ਹਾਂਜੀ, ਕਿੰਨਾ ਪ੍ਰੇਮ ਹੈ, ਜਲ ਦੇ ਗਾਗਰਾਂ ਲਿਆ ਕੇ ਸਿੱਖਣ ਦੇ ਚਰਨ ਧੋਂਦੇ ਹਨ, ਚਰਨ ਧੋ ਕੇ ਅਤੇ ਮੂੰਹ 'ਚ ਪਾ ਲੈਂਦੇ ਆ ਅਤੇ ਮੱਥੇ ਨੂੰ ਲਾ ਲੈਂਦੇ ਆ। ਕਹਿੰਦੇ ਧੰਨ ਸਾਡੇ ਪਾਤਸ਼ਾਹ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਿਲ ਗਈ। ਗੁਰਸਿੱਖਾਂ ਦੀ ਹਰ ਧੂੜ ਦੇ ਨਾਮ ਪਾਤੀ ਪੀਂਦਾ, ਕਿੰਨਾ ਕੁ ਪ੍ਰੇਮ ਹੋਵੇਗਾ, ਕਿੰਨੀ ਕੁ ਸ਼ਰਧਾ ਹੋਵੇਗੀ, ਅਸੀਂ ਜਾਣ ਵੀ ਨਹੀਂ ਸਕਦੇ ਉਸ ਪਿਆਰ ਨੂੰ। ਸ੍ਰੀ ਗੋਬਿੰਦਵਾਲ ਸਾਹਿਬ ਸਾਰੇ ਨਗਰ ਦੀ ਕੀਰਤਨ ਦੀ ਆਵਾਜ਼ ਆਉਂਦੀ, ਭਾਵੇਂ ਉਹ ਲਾਊਡ ਸਪੀਕਰ ਨਹੀਂ ਸੀ ਹੁੰਦੇ, ਪਰ ਥਾਂ ਥਾਂ ਦੇ ਸਿੱਖ ਬਾਣੀ ਪੜ੍ਹਦੇ, ਕੀਰਤਨ ਕਰਦੇ, ਨਾਮ ਜਪਦੇ, ਕੰਨਾਂ 'ਚ ਬਾਣੀ ਪੈਂਦੀ ਹੈ, ਦੂਜੀ ਕੋਈ ਗੱਲ ਸੁਣਾਈ ਨਹੀਂ ਦਿੰਦੀ। ਸਭ ਵਾਹਿਗੁਰੂ 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 ਜਪਦੇ ਪੜ੍ਹਦੇ, ਹਰ ਇੱਕ ਸਿੱਖ ਦੀ ਜ਼ਬਾਨ 'ਤੇ ਵਾਹਿਗੁਰੂ ਦਾ ਸਿਮਰਨ ਹੈ ਜਾਂ ਗੁਰਬਾਣੀ ਦਾ ਪਾਠ ਹੈ। ਕੋਈ ਜਪਜੀ ਸਾਹਿਬ ਪੜ੍ਹਦਾ, ਕੋਈ ਮੂਲ ਮੰਤਰ ਪੜ੍ਹਦਾ, ਕੋਈ ਗੁਰਮੰਤਰ ਦਾ ਜਾਪ ਕਰਦਾ। ਉਸ ਦਿਨ ਤੋਂ ਇਹ ਵਿਸਾਖੀ ਦਾ ਮੇਲਾ ਸ਼ੁਰੂ ਹੋਇਆ। ਗੋਬਿੰਦਵਾਲ ਪਹਿਲਾ ਮੇਲਾ ਵਿਸਾਖੀ ਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਜੀ ਦੇ ਸਮੇਂ ਲਵਾਇਆ, ਫਿਰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜਿਵੇਂ ਗੁਰੂ ਮਹਾਰਾਜ ਹੋਏ ਨੇ, ਜਿੱਥੇ ਵੀ ਸਤਿਗੁਰੂ ਰਹਿੰਦੇ ਉੱਥੇ ਮੇਲੇ ਲੱਗਦੇ। ਅੰਮ੍ਰਿਤਸਰ ਮੇਲਾ ਲੱਗਣ ਲੱਗ ਪਿਆ ਵਿਸਾਖੀ ਦਾ, ਫਿਰ ਛੇਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਵਸਾਇਆ ਤਾਂ ਕੀਰਤਪੁਰ ਸਾਹਿਬ ਮੇਲਾ ਲੱਗਣ ਲੱਗ ਪਿਆ ਵਿਸਾਖੀ ਦਾ। ਗੁਰੂ ਸੱਤਵੇਂ ਪਾਤਸ਼ਾਹ ਵੀ ਉੱਥੇ ਮੇਲਾ ਲਗਾਉਂਦੇ ਰਹੇ, ਅੱਠਵੇਂ ਪਾਤਸ਼ਾਹ ਵੀ ਲਗਾਉਂਦੇ, ਨੌਵੇਂ ਪਾਤਸ਼ਾਹ ਜਿੱਥੇ ਰਹੇ ਉੱਥੇ ਮੇਲਾ ਲੱਗਦਾ। ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਵਿਸਾਖੀ ਦਾ ਮੇਲਾ ਲਗਾਉਂਦੇ ਸੀ। ਵਿਸਾਖੀ ਦੇ ਮੇਲੇ 'ਤੇ 1699 'ਚ ਖਾਲਸਾ ਸਾਰੇ, ਯਾਨੀ ਇਹ ਰੀਤ ਜਿਹੜੀ ਵਿਸਾਖੀ ਦੀ ਹੈ ਇਹ ਗੁਰੂ ਅਮਰਦਾਸ ਤੋਂ ਸ਼ੁਰੂ ਹੋਈ। ਇਹ ਗੁਰੂ ਜੀ ਨੇ ਬੜੀ ਕਿਰਪਾ ਕੀਤੀ ਤੀਸਰੇ ਪਾਤਸ਼ਾਹ ਨੇ ਸਿੱਖੀ ਨੂੰ ਇਕੱਠਾ ਕਰਨ ਲਈ, ਜਥੇਬੰਦੀ ਬਣਾਉਣ ਲਈ ਮੇਲੇ ਲਵਾਏ ਹਨ। ਗੁਰੂ ਸਾਹਿਬ ਦੀ ਵਡਿਆਈ ਸੀ, ਗੁਰੂ ਸਾਹਿਬ ਦਾ ਪ੍ਰਭਾਵ ਸੀ ਕਿ ਲੱਖਾਂ ਸਿੱਖ ਮਹਾਰਾਜੇ ਪ੍ਰੇਮੀ ਬਣਦੇ ਜਾ ਰਹੇ ਸਨ, ਬਾਣੀ ਪੜ੍ਹਦੇ, ਨਾਮ ਜਪਦੇ, ਅੰਮ੍ਰਿਤ ਵੇਲੇ ਉੱਠਦੇ, ਸਤ ਸੰਗਤ ਵਿੱਚ ਆਉਂਦੇ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਵਿੱਚ ਥਾਂ ਥਾਂ 'ਤੇ ਬਾਬੇ ਦੀ ਬਾਣੀ ਦਾ ਪ੍ਰਚਾਰ ਹੋ ਰਿਹਾ ਸੀ। ਜਿੱਥੇ ਗੁਰੂ ਕੇ ਸਿੱਖਾਂ ਨੂੰ ਤਾਂ ਸ਼ੌਂਕ ਹੁੰਦਾ ਸੀ ਬਾਣੀ ਪੜ੍ਹਨ ਦਾ, ਖੁਸ਼ੀ ਮਿਲਦੀ ਸੀ, ਅਤੇ ਸਾਧ ਸੰਗਤ ਦੀ ਨਿੰਦਤਾ ਨੂੰ ਬੜਾ ਦੁੱਖ ਮਿਲਦਾ ਸੀ। ਬਾਣੀ 'ਚ ਵਚਨ ਗੁਰੂ ਰਾਮਦਾਸ ਨੇ ਦੇਖਿਆ ਹੈ നിന്റെ ദുഷ്ടവിടെയായി വേദന സത്യനി പ്രായപ്പെടാൻ സഹായി ഇവിടെ നിന്റെ ദുഷ്ടി ഓ ഗുരുതിവിടെയായി നമ്മുടെ സ്ഥലം നടത്തേ ദുഃഖി നടത്തേ ബടാ മേല ലോ മേലൊക്കെ ബടേ ദുഃഖി നിന്റെ ദുഷ്ടത്തിന്റെ ഈ ജനോ ദി ദുനിയ ബണി ਜਦੋਂ ਕਿ ਦੁਨੀਆਂ ਦੇ ਵਿੱਚ ਇਨਸਾਨ ਨੇ ਹੋਰ ਸੰਭਾਲੀ ਹੈ ਚੰਗੇ ਤੇ ਮਾੜੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਦੇਵਤੇ ਤੇ ਦੈਂਤ ਇਹਨਾਂ ਨੂੰ ਕਹਿੰਦੇ ਚੰਗਿਆਂ ਨੂੰ ਆਪਾਂ ਦੇਵਤਾ ਕਹਿੰਦੇ ਹਾਂ ਮਾੜਿਆਂ ਨੂੰ ਦੈਂਤ ਕਹਿੰਦੇ ਰਾਕਸ਼ਸ ਕਹਿੰਦੇ ਉਹ ਜਿਹੜੇ ਬੰਦੇ ਦੂਸਰਿਆਂ ਨੂੰ ਵੇਖ ਕੇ ਸੜਦੇ ਨੇ ਜਿਹਨਾਂ ਦੇ ਅੰਦਰ ਜੈਲਸ ਹੁੰਦੀ ਹੈ ਉਹ ਰਾਕਸ਼ਸ ਹੁੰਦੇ ਨੇ ਉਹ ਦੁਸ਼ਟ ਹੁੰਦੇ ਨੇ ਉਹਨਾਂ ਨੇ ਮਨ ਨੂੰ ਬੇਮੁਖ ਪਾਪੀ ਬਾਣੀ ਚ ਲਿਖਿਆ ਹੈ ਨਿੰਦਕ ਦੁਸ਼ਟ ਹਰਾਮ ਹੋ ਠੱਗ ਦੇ ਸਗੰਧਾ ਉਹ ਐਬ ਉਹਨਾਂ ਚ ਹੁੰਦੇ ਨੇ ਉਹ ਗੁਰੂ ਦੀ ਨਿੰਦਾ ਕਰਦੇ ਉਹ ਗੁਰੂ ਦਾ ਦਾਸ ਵੇਖ ਕੇ ਖੁਸ਼ ਨਹੀਂ ਹੁੰਦੇ ਮਹਾਰਾਜ ਦੇ ਬਚਨ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਚ ਲਿਖਿਆ ਹੈ ਸਤਿਗੁਰੂ ਰਾਮਦਾਸ ਕਹਿੰਦੇ ਆ ਕਿ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਤਰ ਹਿਰਦੈ ਭਾਈ ਗੁਰੂ ਦੀ ਵਡਿਆਈ ਗੁਰੂ ਦੇ ਸਿੱਖਾਂ ਨੂੰ ਖੁਸ਼ੀ ਦਿੰਦੀ ਹੈ ਉਹ ਜਿਉਂ ਗੁਰੂ ਦੀ ਵਡਿਆਈ ਸੁਣਦੇ ਨੇ ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣੀ ਉਹਨਾਂ ਪਰਾਇਆ ਭਲਾ ਨਾ ਸੁਖਾਈ ਨਿੰਦਕਾਂ ਨੂੰ ਵਡਿਆਈ ਚੰਗੀ ਨਹੀਂ ਲੱਗਦੀ ਹਾਂਜੀ ਉਹ ਸੰਗਤ ਜਿਹੜੀ ਗੁਰੂ ਦੀ ਗਈ ਉਹਨਾਂ ਨੇ ਥਾਂ ਥਾਂ ਦੇ ਪਿੰਡਾਂ 'ਚ ਜਾ ਕੇ ਸੰਗਤਾਂ ਨੂੰ ਸੁਣਾਇਆ ਦੂਜੀਆਂ ਨੂੰ ਵੀ ਭਾਈ ਅਸੀਂ ਗੁਰੂ ਸਾਹਿਬ ਗੁਰੂ ਅਮਰਦਾਸ ਦਾ ਜਲਾਲ ਦੇਖ ਕੇ ਆਏ ਜੋ ਲਾਹੌਰ ਜਾਹੋ ਜਲਾਲ ਉੱਥੇ ਗੁਰੂ ਦਾ ਦੇਖਿਆ ਜੋ ਸੱਚਖੰਡ ਦੇ ਨਜ਼ਾਰੇ ਵੇਖੇ ਨੇ ਜੋ ਕਥਾ ਕੀਰਤਨ ਦਾ ਰਸ ਮਾਣਿਆ ਉਹ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਇਹ ਤਾਂ ਜਦੋਂ ਸਿੱਖਾਂ ਨੇ ਪਿੰਡਾਂ 'ਚ ਜਾ ਕੇ ਦੱਸਿਆ ਹਾਂਜੀ ਸਾਡੇ ਗੁਰੂ ਨੇ ਨਵਾਂ ਪੰਥ ਚਲਾਇਆ ਨਵਾਂ ਰਸਤਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ ਰਾਹ ਹੈ ਕੋਈ ਤਰਨ ਤਾਂਡ ਕੋਈ ਵਿਖਾਵਾ ਕੋਈ ਛਲ ਕੋਈ ਪਖੰਡ ਨਹੀਂ ਕੋਈ ਕਿਸੇ ਤਰ੍ਹਾਂ ਸਿੱਧਾ ਜਿਹਾ ਮਾਰਗ ਹੈ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਨਾਮਦਾਨ ਇਸ਼ਨਾਨ ਇਹ ਚੀਜ਼ਾਂ ਗੁਰੂ ਨੇ ਦੱਸੀਆਂ ਨੇ ਇਹਦੇ ਤੇ ਸਾਰੀ ਦੁਨੀਆਂ ਚੱਲ ਰਹੀ 22 ਮੰਜੀਆਂ ਗੁਰੂ ਅਮਰਦਾਸ ਜੀ ਨੇ ਦਿੱਤੀਆਂ ਉਹਨਾਂ ਵਿੱਚੋਂ ਸਾਧ ਸੰਗਤ ਦੀ ਵੱਖਰੀਆਂ ਵੱਖਰੀਆਂ ਜਾਤਾਂ ਦੇ ਲੋਕਾਂ ਖੱਤਰੀ ਵੀ ਸੀ ਬਾਹਮਣ ਵੀ ਸੀ ਵੈਸ ਵੀ ਸੀ ਸ਼ੂਦਰ ਵੀ ਸੀ ਤੇ ਅੱਲਾ ਯਾਰ ਖਾਂ ਇੱਕ ਮੰਜੀਦਾਰ ਹੁਣ ਤੁਸੀਂ ਸਮਝਦੇ ਹੋ ਅੱਲਾ ਯਾਰ ਕੌਣ ਹੁੰਦਾ ਮੁਸਲਮਾਨ ਇੱਕ ਮੰਜੀ 22 ਮੰਜੀਆਂ 'ਚ ਮੁਸਲਮਾਨ ਨੂੰ ਵੇਚਦੀ ਉੱਥੇ ਨਾ ਹਿੰਦੂ ਨਾ ਮੁਸਲਮਾਨ ਉੱਥੇ ਨਾ ਕੋਈ ਵੱਡਾ ਨਾ ਕੋਈ ਛੋਟਾ ਸਭ ਇੱਕੋ ਕਮਰੇ 'ਚ ਬਹਿ ਕੇ ਲੰਗਰ ਛਕ ਰਹੇ ਨੇ ਇਹੋ ਜਿਹਾ ਨਜ਼ਾਰਾ ਕਿੱਥੇ ਹੈ ਸਾਂਝੀ ਵਾਲਤਾ ਦਾ ਗੁਰੂ ਅਮਰਦਾਸ ਨੇ ਥਾਂ ਥਾਂ 'ਤੇ ਜੈਜੈਕਾਰ ਹੋਣ ਲੱਗ ਪਏ ਹਾਂਜੀ ਜਾਤੀ ਵਰਨ ਦਾ ਢੇਰ ਦੂਰ ਹੋ ਗਿਆ ਵੱਡੀ ਜਾਤ ਛੋਟੀ ਜਾਤ ਪਹਿਲਾਂ ਇੱਦਾਂ ਹੁੰਦਾ ਸੀ ਬ੍ਰਾਹਮਣਾਂ ਦੀ ਪੰਗਤ ਵੱਖਰੀ ਲੱਗਦੀ ਸੀ ਖੱਤਰੀਆਂ ਦੀ ਦੂਜੇ ਨੰਬਰ 'ਤੇ ਵੈਸ਼ਾਂ ਦੀ ਤੀਜੇ ਨੰਬਰ 'ਤੇ ਸ਼ੂਦਰਾਂ ਦੀ ਚੌਥੇ ਨੰਬਰ 'ਤੇ ਅਤੇ ਕਈ ਲੋਕ ਐਸੇ ਸੀਗੇ ਜਿਨ੍ਹਾਂ ਨੂੰ ਪੰਗਤ ਵੀ ਨਹੀਂ ਸੁਣਾਉਂਦੇ ਦੂਰ ਵੀ ਪਰੇ ਕਰ ਜਾਂਦੇ ਸੀ ਗੁਰੂ ਸਾਹਿਬ ਦੀ ਲੰਗਰਾਂ ਵਿੱਚ ਪੰਗਤ ਵਿੱਚ ਸਭ ਨੂੰ ਲੰਗਰ ਮਿਲਦਾ ਬਾਦਸ਼ਾਹ ਅਕਬਰ ਵੀ ਉਸੇ ਪੰਗਤ 'ਚ ਬਹਿ ਕੇ ਰੋਟੀ ਖਾ ਗਿਆ ਜਿਹੜੀ ਵਿੱਚ ਇੱਕ ਗਰੀਬ ਕੰਗਲਾ ਭਿਖਾਰੀ ਖਾ ਰਿਹਾ ਸੀ ਹਾਂਜੀ ਚਾਰ ਵਰਨ ਦੇ ਲੋਕਾਂ ਨੂੰ ਗੁਰੂ ਅਮਰਦਾਸ ਇੱਕੋ ਪੰਗਤ ਵਿੱਚ ਬਹਿ ਕੇ ਲੰਗਰ ਛਕਾਉਂਦੇ ਨੇ ਇੱਕੋ ਜਿਹਾ ਪ੍ਰੇਮ ਸਭ ਦੇ ਨਾਲ ਸਾਂਝੀ ਵਾਲਤਾ ਦਾ ਵਰਤਾਰਾ ਹੈ ਅਤੇ ਗੁਰੂ ਸਾਹਿਬ ਆਪਣੇ ਚਰਨਾਂ ਦਾ ਅੰਮ੍ਰਿਤ ਛਕਾਉਂਦੇ ਨੇ ਚਰਨ ਧੋਏ ਦਾ ਰਾਸ ਕਰ ਚਰਨ ਅੰਮ੍ਰਿਤ ਗੁਰ ਸਿੱਖਾਂ ਪਿਲਾਇਆ ਪਹਿਲੀ ਪਾਤਸ਼ਾਹੀ ਤੋਂ ਸ਼ੁਰੂ ਹੋਇਆ ਗੁਰੂ ਸਾਹਿਬ ਦੇ ਚਰਨਾਂ ਦਾ ਅੰਗੂਠਾ ਤੋੜ ਕੇ ਸਿੱਖ ਸਕਦੇ ਸਨ ਅਤੇ ਦਸਵੇਂ ਪਾਤਸ਼ਾਹ ਤੱਕ ਮਿੱਟੀ ਖੁੱਲ੍ਹੀ ਹੈ ਇਹਦੇ ਨਾਲ ਕੀ ਹੁੰਦਾ ਸੀ ਕਈ ਅੱਜ ਕੱਲ੍ਹ ਦੇ ਇਸ ਗੱਲ ਨੂੰ ਬੜੀ ਝਿਣਾਂ ਨਾਲ ਦੇਖਦੇ ਕਿਉਂਕਿ ਸਾਨੂੰ ਉਹ ਚੀਜ਼ਾਂ ਦਾ ਪਤਾ ਹੀ ਨਹੀਂ ਪੈਰ ਧੋਤੇ ਪੀਣੇ ਸਾਧ ਸੰਗਤ ਜੀ ਪੈਰ ਧੋਣ ਕੇ ਪੀਣ ਨਾਲ ਮਨ ਦਾ ਹੰਕਾਰ ਖਤਮ ਹੋ ਜਾਂਦਾ ਮੈਂ ਰਹਿੰਦੀ ਕੋਈ ਨਹੀਂ ਜਿਹੜਾ ਮੈਂ ਵਾਲਾ ਉਹ ਪੀ ਨਹੀਂ ਸਕਦਾ ਸਿੱਧੀ ਜੀ ਗੱਲ ਜਿਹੜਾ ਮੈਂ ਵਾਲਾ ਉਹ ਚਰਨ ਧੋ ਕੇ ਨਹੀਂ ਪੀ ਸਕਦਾ ਤੇ ਜਿਹਨੇ ਪੀ ਲਏ ਨੇ ਵੀ ਮੈਂ ਰਹੀ ਕੋਈ ਨੀ, ਜਿਹੜੀ ਮੈਂ ਨਹੀਂ ਰਹੀ ਉਹ ਤੋਂ ਤੋਂ ਹੋ ਗਿਆ ਤੇ ਸਤਨਾਮ ਉਹ ਰੱਬ ਬਣ ਗਿਆ। ਕਬੀਰ ਤੂੰ ਤੋਂ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖਾਂ ਤਦ ਤੂੰ। ਗੁਰੂ ਦੇ ਅੱਗੇ ਆਪਣਾ ਦਿਮਾਗ ਆਪਣੀ ਬੁੱਧੀ ਸਿਲੰਡਰ ਕਰਨੀ ਹੈ ਫਿਰ ਤਾਂ ਹੀ ਤਾਂ ਬਾਣੀ ਕਹਿੰਦੀ ਚਰਨ ਸਾਧ ਕੇ ਧੋਏ ਧੋਏ ਪੀਓ, ਤਰਕ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕਰੋ। ਇਹ ਪਹਿਲੀ ਪਾਤਸ਼ਾਹੀ ਨੇ ਰੀਤੀ ਚਲਾਈ, ਦਸਵੇਂ ਪਾਤਸ਼ਾਹ ਨੇ ਅੱਗੇ ਰੀਤੀ ਚੱਲੀ, ਖੁਦ ਦਸਵੇਂ ਪਾਤਸ਼ਾਹ ਨੂੰ ਚਰਨ ਤੋੜ ਕੇ ਸਿੱਖਾਂ ਨੂੰ ਅੰਮ੍ਰਿਤ ਛਕਾਉਂਦੇ ਰਹੇ। ਪਰ ਜਦੋਂ ਦੇਖਿਆ ਕਿ ਨਿਮਰਤਾ ਤੇ ਸਿੱਖਾਂ ਦੀ ਬੜੀ ਹੈ, ਕਿਉਂਕਿ ਨਿਮਰਤਾ ਹੁੰਦੀ ਚਰਨ ਧੋ ਕੇ ਪੀਣ ਨਾਲ, ਨਿਮਰਤਾ ਦੇ ਤਾਂ ਖਜ਼ਾਨੇ ਭਰ ਗਏ ਨੇ, ਹੁਣ ਨਿਮਰਤਾ ਦੇ ਨਾਲ ਵੀਰ ਰਸ ਦੀ ਵੀ ਲੋੜ ਹੈ। ਹੁਣ ਜੋਧੇ ਵੀ ਚਾਹੀਦੇ ਨੇ, ਸੂਰਮੇ ਵੀ ਚਾਹੀਦੇ ਨੇ, ਜਿਹੜੇ ਇਸ ਬਾਗ ਬਗੀਚੇ ਦੀ ਰਾਖੀ ਕਰਨਗੇ। ਤਾਂ ਖੰਡੇ ਦੀ ਪਹੁਲ ਦਿੱਤੀ, ਦੇ ਖੰਡੇ ਦੀ ਪਹੁਲ ਤੇਜ਼ ਵਧਾਇਆ, ਖੰਡਾ ਸਰਗੋ ਦੇ ਬਾਟੇ ਦੇ ਵੀਰ ਰਸ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਛਕਾਇਆ। ਜਦੋਂ ਉਹ ਜਿਹੜੇ ਨਿਮਰਤਾ ਵਾਲੇ ਸੀ ਉਹਨਾਂ ਦੇ ਅੰਦਰ ਵੀਰ ਰਸ ਵੀ ਪਾਉਂਦੀ, ਇਹਦਾ ਮਤਲਬ ਇਹ ਨਹੀਂ ਵੀ ਨਿਮਰਤਾ ਕੱਢ ਦਿੱਤੀ, ਨਿਮਰਤਾ ਵੀ ਸਾਡੇ 'ਤੇ ਰੱਖਣੀ ਜ਼ਰੂਰੀ। ਮਨ ਨੀਵਾਂ ਅਤੇ ਮਤ ਉੱਚੀ ਇਹ ਗੁਰੂ ਸਾਹਿਬ ਨੇ ਕਰ ਦਿੱਤੀ। ਅੰਮ੍ਰਿਤ ਇੱਕੋ ਹੀ ਹੈ, ਅੰਮ੍ਰਿਤ ਨਹੀਂ ਬਦਲਿਆ। ਇਹ ਨਹੀਂ ਵੀ ਚਰਨ ਅੰਮ੍ਰਿਤ ਕੁਝ ਹੋਰ ਸੀ ਅਤੇ ਖੰਡੇ ਵਾਲੀ ਅੰਪੌਲ ਹੋਰ ਹੈ। ਅੰਮ੍ਰਿਤ ਅਤੇ ਨਾਮ, ਅੰਮ੍ਰਿਤ ਨਾਮ ਨਿਧਾਨ ਹੈ। ਉਹ ਜਿਹੜੀ ਬਾਣੀ ਪੜ੍ਹੀ ਅੰਮ੍ਰਿਤ ਉਹ ਹੈ, ਜਿਹੜੀ ਪੰਜ ਪਿਆਰਿਆਂ ਨੇ ਬਾਣੀ ਪੜ੍ਹਨੀ ਅੰਮ੍ਰਿਤ ਉਹ ਹੈ। ਉਹ ਪਹਿਲਾਂ ਚਰਨ ਪੌਲ ਦੇ ਰੂਪ ਸੀ, ਹੁਣ ਉਹ ਖੰਡੇ ਦੀ ਪੌਲ ਦੇ ਰੂਪ ਸੀ। ਅੰਮ੍ਰਿਤ ਨਾਮ ਹੈ, ਆਖੋ ਸ੍ਰੀ ਵਾਹਿਗੁਰੂ, ਅੰਮ੍ਰਿਤ ਇੱਕੋ ਹੀ। ਕਈ ਲੋਕ ਸ਼ੰਕਾ ਕਰ ਰਹੇ ਗੁਰੂ ਨਾਨਕ ਨੇ ਨਹੀਂ ਸਿਖਾਇਆ ਅੰਮ੍ਰਿਤ, ਗੁਰੂ ਗੋਬਿੰਦ ਸਿੰਘ ਨੇ ਸਿਖਾਇਆ ਅੰਮ੍ਰਿਤ, ਗੁਰੂ ਨਾਨਕ ਸਾਹਿਬ ਤੋਂ ਚੱਲਿਆ। ਬਸ ਉਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਮੇਂ ਦੇ ਅਨੁਸਾਰ ਵੀ ਦੇਸ਼ ਕੌਮ ਦੀ ਰਾਖੀ ਲਈ ਸੂਰਮਿਆਂ ਬਹਾਦਰਾਂ ਯੋਧਿਆਂ ਦੀ ਲੋੜ ਹੈ, ਅਤੇ ਉਹਨੂੰ ਮਹਾਰਾਜ ਨੇ ਖੰਡੇ ਦੀ ਪਾਣ ਚਾੜ ਦਿੱਤੀ, ਵੀਰ ਰਸ ਚਾੜ ਦਿੱਤੀ। ਸਮਝ ਆ ਗਈ ਸਿੰਘਾਂ ਨੂੰ ਵੀ ਸਾਨੂੰ ਖੰਡੇ ਦੀ ਧਾਰ ਨੂੰ ਸਾਜਿਆ, ਅਸੀਂ ਸੀਸ ਪਲੀ ਦੇ ਧਾਰ ਤੋਂ ਲੜਨਾ ਹੈ। ਉਹ ਗੱਲ ਬੜੀ ਬਰੀਕ ਹੈ, ਸੌਖੀ ਹੈ, ਸਮਝਣ ਵਾਲੀ ਹੈ, ਸਮਝਣ ਚਾਹੇ ਤਾਂ ਸਮਝ ਸਕਦਾ। ਜਿਹਨੇ ਨਹੀਂ ਸਮਝਣਾ ਉਹਨੇ ਕਿੰਤੂ ਪ੍ਰੰਤੂ ਹੀ ਕਰਨਾ, ਭਾਵੇਂ ਉਹਨੂੰ ਜਿੰਨਾ ਬ੍ਰਹਮਾ ਵੀ ਆ ਕੇ ਸਮਝਾ ਦੇ। ਮਹਾਰਾਜ ਕਹਿੰਦੇ ਬ੍ਰਹਮਾ ਹੁੰਦੂ ਕਹੇ ਉਹਦਾ ਮੰਨਣਾ, ਉਹਦੇ ਬ੍ਰਹਮੇ ਦੀ ਵੀ ਗੱਲ ਨਹੀਂ ਮੰਨਦਾ, ਸਾਡੀਆਂ ਨੇ ਕੀ ਮੰਨਣੀ। ਤਾਂ ਉਸ ਬੜਾ ਸਿੰਪਲ ਜਿਹਾ ਅੰਮ੍ਰਿਤ ਗੁਰੂ ਸਾਹਿਬ ਚਰਨ ਪੌਲ ਦਾ ਦਿਨ ਸੀ। ਇਹ ਗੱਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਲਿਖੀ ਹੈ, ਚਰਨ ਧੋਏ ਦਾ ਰਾਸ ਤੱਕ ਚਰਨਾ ਅੰਮ੍ਰਿਤ ਗੁਰ ਸਿੱਖਾਂ ਪਿਲਾ। ਚਰਨ ਅੰਮ੍ਰਿਤ ਗੁਰੂ ਮਹਾਰਾਜ ਨੇ ਗੁਰੂ ਅਮਰਦਾਸ ਨੇ ਦਿੱਤਾ, ਜਿਹਨਾਂ ਜਿਹਨਾਂ ਦੇ ਮੂੰਹ 'ਚੋਂ ਬੂੰਦਾਂ ਪਈਆਂ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦਾ ਅੰਮ੍ਰਿਤ, ਜਿਹਦੇ ਮੂੰਹ ਦੇ ਵਿੱਚ ਬੂੰਦ ਅੰਮ੍ਰਿਤ ਦੀ ਪਈ ਹੈ, ਕਪਾਟ ਖੁੱਲ੍ਹ ਗਏ, ਉਹਦੇ ਮਨ ਦੇ ਸ਼ੰਕੇ ਭਰਮ ਭੁਲੇਖੇ ਸਭ ਮਿਟ ਗਏ ਨੇ, ਉਹਦੀ ਰਸਨਾ ਦੇ ਵਾਹਿਗੁਰੂ 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 ਭੁੱਲਦਾ ਹੀ ਨਹੀਂ, ਉਹਦੀਆਂ ਅੱਖਾਂ ਖੁੱਲ੍ਹ ਗਈਆਂ ਨੇ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਵਾਹਿਗੁਰੂ 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 ਪ੍ਰੇਮ ਨਾਲ ਜਪੀ ਜਾਂਦੇ ਨੇ, ਜਿਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਗੁਰਮੰਤਰ ਦੇ ਦਿੱਤਾ, ਗੁਰੂ ਅਮਰਦਾਸ ਨੇ ਬਾਣੀ ਤੇ ਨਾਮ ਦਾ ਸੱਟਾ ਮਾਰ ਦਿੱਤਾ, ਉਹ ਬਸ ਅੱਠੇ ਪੈਰ ਰੱਬ ਰੱਬ ਹੀ ਕਰੀ ਜਾਂਦੇ ਨੇ। ਹਾਂਜੀ, ਪਰ ਇਹ ਗੱਲ ਵੱਡੀਆਂ ਜਾਤਾਂ ਵਾਲਿਆਂ ਨੂੰ ਬਰਦਾਸ਼ਤ ਨਾ, ਬਾਹਮਣਾਂ ਅਤੇ ਖੱਤਰੀਆਂ ਨੂੰ ਜਿਹੜੇ ਬਹੁਤ ਆਪਣੇ ਆਪ ਨੂੰ ਸੁਪਰੀਮ ਸਮਝਦੇ ਸਨ, ਪਹਿਲੇ ਨੰਬਰ 'ਤੇ ਬਾਹਮਣ, ਦੂਜੇ ਨੰਬਰ 'ਤੇ ਖੱਤਰੀ, ਕਹਿੰਦੇ ਸੀ ਵੀ ਅਸੀਂ ਵੱਡੇ ਹਾਂ, ਬਾਕੀ ਜਾਤਾਂ ਸਾਤਾਂ ਛੋਟੀਆਂ ਨੇ। ਉਹ ਬੜੇ ਦੁਖੀ ਹੋਏ। ਹਾਂਜੀ, ਉਹ ਭਗਤੀ ਤੋਂ ਖਾਲੀ ਸਨ, ਆਪਣੀ ਜਾਤ ਦਾ ਹੰਕਾਰ ਸੀ, ਬਸ ਇਸੇ ਹੰਕਾਰ ਚ ਫਿਰਦੇ ਸਨ। ਹਾਂਜੀ, ਗੁਰੂ ਅਮਰਦਾਸ ਦੀ ਸਿੱਖ ਸੁਣ ਕੇ ਜਲ ਨਹੀਂ ਸਕਦੇ। ਹਾਂਜੀ, ਕਹਿਣ ਲੱਗੇ ਤੇ ਗੁਰੂ ਨੇ ਪਖੰਡ ਰਚਿਆ ਹੋਇਆ, ਤੇ ਗੁਰੂ ਅਮਰਦਾਸ ਨੇ ਕੀ ਪ੍ਰਪੰਚ ਪਸਾਰਿਆ ਹੋਇਆ, ਨੀਵੀਆਂ ਜਾਤਾਂ ਨੂੰ ਵੀ ਬਰਾਬਰ ਬਣਾ ਕੇ ਰੋਟੀ ਖਵਾ ਰਹੇ ਨੇ। ਏਦਾਂ ਥੋੜ੍ਹਾ ਹੁੰਦਾ, ਇਸ ਲਈ ਮਰਿਆਦਾ ਹੈ ਕਿ ਨੀਵੀਆਂ ਜਾਤਾਂ ਨੀਵੀਆਂ ਰਹਿਣਗੀਆਂ, ਵੱਡੀਆਂ ਜਾਤਾਂ ਵੱਡੀਆਂ ਰਹਿਣਗੀਆਂ। ਇਹ ਇੱਕੋ ਪੰਗਤ ਵਿੱਚ ਕਿਉਂ ਲੰਗਰ ਸਿਖਾਉਂਦੇ ਨੇ? ਹਾਂਜੀ,
ਇੱਕ ਦਿਨ ਲਾਹੌਰ ਦੇ ਵਿੱਚ ਖੱਤਰੀਆਂ ਅਤੇ ਬਾਹਮਣਾਂ ਨੇ ਮੀਟਿੰਗ ਕੀਤੀ। ਸਾਰੇ ਵੱਡੀਆਂ ਵੱਡੀਆਂ ਜਾਤਾਂ ਦੇ ਜਿਹੜੇ ਲੋਕ ਸੀਗੇ, ਖੱਤਰੀਆਂ ਦੇ ਵੱਡੇ ਵੱਡੇ ਸੇਠ ਸ਼ਾਹੂਕਾਰ ਅਤੇ ਬਾਹਮਣ ਜਿਹੜੇ ਬੜੇ ਬੜੇ ਪੰਡਿਤ ਪੜ੍ਹੇ ਲਿਖੇ, ਇਹ ਇਕੱਠੇ ਹੋਏ ਸਾਰੇ ਲਾਹੌਰ ਸ਼ਹਿਰ ਵਿੱਚ। ਹਾਂਜੀ, ਇਹਨਾਂ ਨੇ ਮੀਟਿੰਗ ਕੀਤੀ ਬਹੁਤ ਵੱਡੀ ਗੁਰੂ ਅਮਰਦਾਸ ਦੇ ਖਿਲਾਫ਼। ਸਿੱਖੀ ਤੋਂ ਸੌਖਾ ਮਾਰਗ ਕਿਵੇਂ ਆਈ, ਬੜੀਆਂ ਕਠਿਨਾਈਆਂ ਗੁਰੂ ਸਾਹਿਬ ਨੂੰ ਚੱਲੀਆਂ, ਵਿਰੋਧੀ ਜ਼ਿਆਦਾ ਹੋ ਗਏ। ਸਾਰੇ ਪੰਜਾਬ ਦੇ ਬਾਹਮਣ ਅਤੇ ਬੰਮ ਖੱਤਰੀ ਗੁਰੂ ਘਰ ਦੇ ਵਿਰੋਧੀ ਬਣ ਕੇ ਲਾਹੌਰ ਇਕੱਠੇ ਹੋਏ। ਹਾਂਜੀ, ਬਾਹਮਣਾਂ ਨੂੰ ਖਤਰਾ ਹੋ ਗਿਆ ਕਿ ਗੁਰੂ ਅਮਰਦਾਸ ਦੇ ਸਿੱਖ ਹੁਣ ਬਾਹਮਣਾਂ ਨੂੰ ਮੰਨਣਗੇ। ਜਿਹੜੇ ਗੁਰੂ ਅਮਰਦਾਸ ਦੇ ਸਿੱਖ ਬਣ ਜਾਣਗੇ, ਉਹ ਸਾਡੀ ਪੂਜਾ ਨਹੀਂ ਕਰਨਗੇ, ਸਾਨੂੰ ਦਾਨ ਦਕਸ਼ਣਾ ਨਹੀਂ ਦੇਣਗੇ, ਸਾਨੂੰ ਸ਼ਰਾਧਾਂ 'ਚ ਰੋਟੀ ਨਹੀਂ ਖਵਾਉਣਗੇ, ਉਹ ਸਾਨੂੰ ਵਿਆਹ ਸ਼ਾਦੀ 'ਚ ਨਹੀਂ ਸੱਦਣਗੇ। ਅਸੀਂ ਕੀ ਕਰਾਂਗੇ? ਸਾਡੇ ਜਿਹੜੇ ਮੰਨਣ ਵਾਲੇ ਨੇ, ਸਾਡੀ ਜਿਹੜੀ ਸੰਗਤ ਹੈ, ਉਹ ਦੂਜੇ ਪਾਸੇ ਗੁਰੂ ਅਮਰਦਾਸ ਕੋਲ ਚਲੀ ਗਈ, ਅਸੀਂ ਕੀ ਖਾਵਾਂਗੇ? ਬ੍ਰਾਹਮਣਾਂ ਦੇ ਆਪਣੇ ਦਾਨ ਦਕਸ਼ਣਾ ਦਾ ਖਤਰਾ ਪੈ ਗਿਆ। ਅਤੇ ਖੱਤਰੀ ਵੀ ਕਹਿਣ ਲੱਗੇ ਤੇ ਧਰਮ ਤ੍ਰਿਪਤ ਹੋ ਗਿਆ। ਸਰ ਸਨਾਤਨ ਧਰਮ ਜਿਹੜਾ ਹੈ, ਜਾਤ ਪਾਤ ਵਰਨ ਵੰਡ ਦੀ ਕੋਈ ਮਰਿਆਦਾ ਹੈ, ਇਹਦੇ ਨਸ਼ਟ ਹੋ ਜਾਣਾ। ਆਪਾਂ ਬ੍ਰਾਹਮਣ ਅਤੇ ਖੱਤਰੀ ਰਲ ਕੇ ਗੁਰੂ ਅਮਰਦਾਸ ਨੂੰ ਰੋਕੀਏ। ਗੁਰੂ ਅਮਰਦਾਸ ਨੇ ਚਾਰਾਂ ਵਰਨਾਂ ਨੂੰ, ਬ੍ਰਾਹਮਣਾਂ ਖੱਤਰੀਆਂ ਵੈਸ਼ਨ ਸ਼ੂਦਰਾਂ ਨੂੰ ਇੱਕੋ ਜਿਹਾ ਕਰ ਦਿੱਤਾ। ਸਾਡਾ ਤਾਂ ਧਰਮ ਭ੍ਰਿਸ਼ਟ ਕਰਤਾ, ਗੁਰੂ ਅਮਰਦਾਸ ਨੇ ਧਰਮ ਨਸ਼ਟ ਕਰ ਦਿੱਤਾ ਹੈ। ਸਭ ਤੋਂ ਮਾੜੀ ਗੱਲ ਇਹ ਕੀਤੀ ਹੈ, ਜਿਹੜੀ ਇੱਕੋ ਪੰਗਤ ਰੋਟੀ ਖਵਾਉਂਦੇ ਨੇ ਸਾਰਿਆਂ ਨੂੰ। ਸੈਂਟਰ ਹੋ ਗਿਆ, ਕੋਈ ਵੱਡੀ ਛੋਟੀ ਜਾਤ ਨੂੰ ਮੰਨੇਗਾ ਤੇ ਉਹ ਸਾਰੇ ਇੱਕੋ ਭਾਂਡੇ 'ਚ ਖਾਣਗੇ ਤੇ ਭ੍ਰਿਸ਼ਟ ਹੋ ਜਾਣਗੇ। ਹੁਣ ਦੇਵਤਿਆਂ ਨੂੰ ਵੀ ਕੋਈ ਮੰਨੇਗਾ, ਪਿੱਤਰਾਂ ਦੀ ਕੋਈ ਮਾਨਤਾ ਨਹੀਂ ਕਰੇਗਾ। ਸਿੱਖਾਂ ਨੇ ਦੇਵਤਿਆਂ ਨੂੰ ਵੀ ਮੰਨਣਾ ਛੱਡ ਦਿੱਤਾ ਤੇ ਪਿੱਤਰਾਂ ਦੀ ਵੀ ਮਾਨਤਾ ਛੱਡ ਦਿੱਤੀ ਹੈ। ਬਸ ਆਪਣੇ ਗੁਰੂ ਨੂੰ ਹੀ ਮੰਨਦੇ ਨੇ, ਹੋਰ ਕਿਸੇ ਨੂੰ ਮੰਨਦੇ ਕੋਈ ਨਹੀਂ। ਇਹਨਾਂ ਸਿੱਖਾਂ ਨੇ ਜਗਤ ਦੀ ਸਾਰੀ ਮਰਿਆਦਾ ਤੋੜ ਦਿੱਤੀ ਹੈ। ਹੁਣ ਤਾਂ ਬਸ ਇੱਕੋ ਹੀ ਹੁੰਦਾ ਵੀ ਬਾਦਸ਼ਾਹ ਅਕਬਰ ਕੋਲ ਚੱਲੀਏ ਤੇ ਇਹਨਾਂ ਦੇ ਖਿਲਾਫ਼ ਪੁਕਾਰ ਕਰੀਏ, ਸ਼ਿਕਾਇਤ ਕਰੀਏ ਕਿ ਬਾਦਸ਼ਾਹ ਸਾਡਾ ਫੈਸਲਾ ਕਰਾਓ। ਬਾਦਸ਼ਾਹ ਇਹਨਾਂ ਨੂੰ ਰੁਕ ਕੇ, ਬਾਦਸ਼ਾਹ ਕਿਉਂਕਿ ਬਾਦਸ਼ਾਹ ਦੀ ਜ਼ਿੰਮੇਵਾਰੀ ਹੈ, ਸਾਡਾ ਧਰਮ ਭ੍ਰਿਸ਼ਟ ਹੋ ਰਿਹਾ ਹੈ, ਖਤਰਾ ਸਾਡੇ ਧਰਮ ਨੂੰ, ਤੇ ਗੁਰੂ ਅਮਰਦਾਸ ਨੂੰ ਰੋਕੋ ਵੀ ਇਹ ਜਿਹੜਾ ਕੰਮ ਉਹਨੇ ਸ਼ੁਰੂ ਕੀਤਾ ਇਹ ਬੰਦ ਕਰ ਦੇਣ। ਇੱਦਾਂ ਸਾਰੇ ਬਾਹਮਣ ਅਤੇ ਖੱਤਰੀ ਪੰਜਾਬ 'ਚੋਂ ਵੱਡੇ ਵੱਡੇ ਸ਼ਹਿਰਾਂ 'ਚੋਂ ਇਕੱਠੇ ਹੋਏ। ਮੀਟਿੰਗ ਹੋਈ ਬੜੀ ਤਗੜੀ, ਬੜਾ ਤਗੜਾ ਜਲਸਾ ਅਤੇ ਐਪੂਟੇਸ਼ਨ ਬਣਾਇਆ ਇਹਨਾਂ ਨੇ ਇਕੱਠੇ ਹੋ ਕੇ। ਬਾਹਮਣ ਅਤੇ ਖੱਤਰੀ ਮੁਖੀ ਮੁਖੀ ਬਣੇ, ਦੁਖੀ ਹੋ ਕੇ ਬੜੇ। ਬਾਦਸ਼ਾਹ ਅਕਬਰ ਦੀ ਕਿਸੇ ਨੇ ਲਾਹੌਰ ਆਇਆ ਸੀ, ਬਾਦਸ਼ਾਹ ਲਾਹੌਰ ਜਾ ਕੇ ਉਹਦੇ ਦਰਬਾਰ 'ਚ ਪ੍ਰਿਆਸੀ ਹੋ ਗਏ। ਬਾਦਸ਼ਾਹ ਲਾਹੌਰ ਠਹਿਰਿਆ ਹੋਇਆ ਸੀ, ਅਕਬਰ ਪੰਜਾਬ ਦੇ ਵਿੱਚ ਆਇਆ ਹੋਇਆ ਸੀ, ਉਹਦੇ ਕੋਲ ਜਾ ਕੇ ਇਹਨਾਂ ਨੇ ਫਰਿਆਦ ਕੀਤੀ ਹੈ। ਇਹ ਬਾਦਸ਼ਾਹ ਸਲਾਮ, ਤੁਸੀਂ ਤਾਂ ਮਰਿਆਦਾ ਰੱਖਣੀ ਸੀ, ਤੁਸੀਂ ਮਰਿਆਦਾ ਨੂੰ ਕਾਇਮ ਕਰਨ ਵਾਲੇ ਦੇਸ਼ ਦੇ ਵਿੱਚ ਬਾਦਸ਼ਾਹ ਲੋਕਾਂ ਦਾ ਮਾਂ ਬਾਪ ਹੁੰਦਾ, ਅਤੇ ਤੁਸੀਂ ਸਾਡਾ ਧਰਮ ਭ੍ਰਿਸ਼ਟ ਕਰਵਾਉਣ ਲੱਗੇ ਹੋ। ਬਾਦਸ਼ਾਹ ਲੋਕ ਰਾਜੇ ਮਹਾਰਾਜੇ ਇਸੇ ਕਰਕੇ ਬਣਾਈ ਦੇ ਨੇ ਵੀ ਜੇ ਕੋਈ ਕੰਮ ਵਿਗੜ ਰਿਹਾ ਹੋਵੇ ਤਾਂ ਉਹਨੂੰ ਸੁਧਾਰਦੇ ਨੇ। ਗੁਰੂ ਅਮਰਦਾਸ ਗੋਇੰਦਵਾਲ ਪੈਦਾ ਹੋਇਆ, ਉਸ ਗੁਰੂ ਅਮਰਦਾਸ ਨੇ ਸਾਡਾ ਧਰਮ ਖਤਰੇ 'ਚ ਪਾ ਦਿੱਤਾ। ਚਾਰ ਵਰਨਾਂ ਦੇ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਦੇ ਜਿਹੜੇ ਸਾਡੇ ਨਿਯਮ ਨੇ ਉਹ ਸਾਰੇ ਭੰਗ ਕਰ ਦਿੱਤੇ ਨੇ, ਤੇ ਸਾਰਿਆਂ ਦੀ ਮਰਿਆਦਾ ਨਸ਼ਟ ਕਰਕੇ ਸਾਰਿਆਂ ਨੂੰ ਇੱਕੋ ਪੰਗਤ 'ਚ ਬਹਿ ਕੇ ਰੋਟੀ ਖਵਾ ਰਿਹਾ ਹੈ। ਨਾ ਉਹਦੇ ਸਿੱਖ ਰਾਮ ਰਾਮ ਜਪਦੇ ਨੇ, ਨਾ ਉਹਦੇ ਸਿੱਖ ਗਾਇਤਰੀ ਮੰਤਰ ਜਪਦੇ ਨੇ, ਨਾ ਉਹਦੇ ਸਿੱਖ ਵੇਦ ਗੀਤਾ ਪੜ੍ਹਦੇ ਨੇ, ਉਹ ਆਪਣੀ ਕੋਈ ਬਾਣੀ ਬੋਲਦੇ ਨੇ ਤੇ ਆਪਣਾ ਹੀ ਮੰਤਰ ਜਪਦੇ ਨੇ।
ਹਾਂਜੀ,
ਨਵਾਂ ਹੀ ਮੰਤਰ ਬਣਾ ਲਿਆ ਜੀ, ਜਿਹੜਾ ਅਸੀਂ ਕਿਸੇ ਨੂੰ ਸੁਣਿਆ ਨਹੀਂ। ਪਹਿਲੀ ਵਾਰ ਇਹਨਾਂ ਤੋਂ ਸੁਣਿਆ ਵਾਹਿਗੁਰੂ 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 ਵਾਹਿਗੁਰੂ। ਅਸੀਂ ਤਾਂ ਸੁਣਿਆ ਸੀ ਗਾਇਤਰੀ ਮੰਤਰ, ਅਸੀਂ ਸੁਣਿਆ ਸੀ ਰਾਮ ਮੰਤਰ, ਉਹ ਜਪਦੇ ਨੇ ਰਾਮ ਕ੍ਰਿਸ਼ਨ ਹਰੀ ਕ੍ਰਿਸ਼ਨ ਹੀ ਜਪਦੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ। ਬਸ ਨਵਾਂ ਹੀ ਪੰਥ ਚੱਲ ਗਿਆ, ਕਿਸੇ ਨੂੰ ਨਹੀਂ ਮੰਨਦੇ। ਹਾਂਜੀ, ਚਾਰ ਜਗ੍ਹਾ ਦੀ ਕੋਈ ਨਹੀਂ ਸੁਣੀ ਇਹੋ ਜਿਹੀ ਗੱਲ ਜਿਹੜੀ ਹੁਣ ਹੋਈ ਹੈ, ਜਿਹੜੀ ਸਭ ਤੋਂ ਵੱਡੀ ਸਾਨੂੰ ਖਤਰੇ ਵਾਲੀ ਗੱਲ ਲੱਗਦੀ ਹੈ ਉਹ ਵੀ ਸੁਣ ਲਓ। ਉਹ ਇਹਨਾਂ ਨੇ ਬਰਮ ਸ਼ੰਕਰ ਕਰਤਾ ਮਰਿਆਦਾ ਵਿਗਾੜਤੀ ਹੈ, ਸਾਰਿਆਂ ਨੂੰ ਇੱਕੋ ਲਾਈਨ ਵਿੱਚ ਲਾ ਪਾ ਕੇ ਬਾਹਮਣਾਂ ਨੂੰ ਵੀ ਉੱਥੇ ਰੋਟੀ ਖਵਾ ਦਿੰਦੇ ਨੇ ਜਿੱਥੇ ਸ਼ੂਦਰਾਂ ਨੂੰ ਖਵਾਉਂਦੇ ਨੇ। ਮਹਾਰਾਜ ਸਾਡੇ ਵਾਸਤੇ ਤਾਂ ਹੋਰ ਕਾਜੂ ਆ ਗਿਆ, ਰਾਮ 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 ਹਰੇ 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 ਹਰੇ। ਸਾਡਾ ਤਾਂ ਧਰਮ ਭੇਟ ਹੋ ਗਿਆ, ਅਸੀਂ ਤਾਂ ਗਲਤ ਗਏ ਹਾਂ, ਸਾਡਾ ਤਾਂ ਕੁਛ ਨਹੀਂ ਰਿਹਾ। ਬਾਹਮਣ ਵੀ ਉਸੇ ਲੈਣ 'ਚ ਪਾਏ ਹੁੰਦੇ ਨੇ ਜਿੱਥੇ ਮਜ਼ਬੀ ਪਾਏ ਹੁੰਦੇ ਨੇ, ਫਿਰ ਗੁਰੂ ਅਮਰਦਾਸ ਨੇ ਸਾਰੇ ਧਰਮ ਭ੍ਰਿਸ਼ਟ ਕਰਦੇ ਨੇ। ਗੁਰੂ ਅਮਰਦਾਸ ਨਾ ਸੋਟੀਆਂ ਨੂੰ ਮੰਨਦੇ ਨਾ ਸਿਮਰਤੀਆਂ ਨੂੰ, ਉਹਨਾਂ ਦੇ ਰਾਹ 'ਤੇ ਨਹੀਂ ਚੱਲਦੇ। ਆਪਣੇ ਮਨ ਦੀ ਮਰਜ਼ੀ ਨਾਲ ਇੱਕ ਬਾਬਾ ਨਾਨਕ ਹੈ ਉਹਦੀ ਬਾਣੀ ਪੜ੍ਹਦੇ ਨੇ, ਨਿਰਾਲੇ ਹੋ ਗਏ ਨੇ, ਵੱਖਰੇ ਹੋ ਗਏ ਨੇ ਸਾਡੇ ਤੋਂ। ਸਾਡਾ ਇਨਸਾਫ ਕਰੋ ਜੀ, ਸਾਡਾ ਤਾਂ ਤੁਸੀਂ ਨਿਆਂ ਕਰੋ, ਅਦਾਲਤ ਕਰੋ, ਸਾਡਾ ਤੁਸੀਂ ਖਤਰੇ ਵਿੱਚ ਧਰਮ ਪਿਆ ਉਹਨੂੰ ਬਚਾਓ। ਜੇ ਧਰਮ ਕਰਮ ਕਰੋਗੇ ਤੁਹਾਡਾ ਰਾਜ ਵੀ ਵਧੇਗਾ, ਜੇ ਧਰਮ ਭ੍ਰਿਸ਼ਟ ਕਰੋਗੇ ਤੁਹਾਡਾ ਰਾਜ ਖਤਰੇ ਵੀ ਪੈ ਜਾਏਗਾ। ਗੁਰੂ ਨਾਨਕ ਦਾ ਪੰਥ ਵੱਧ ਗਿਆ, ਗੁਰੂ ਅਮਰਦਾਸ ਦਾ ਪੰਥ ਵੱਧ ਗਿਆ, ਤੇ ਫਿਰ ਸਾਨੂੰ ਕਿਸੇ ਨੇ ਨਹੀਂ ਮੰਨਣਾ ਤੇ ਤੁਹਾਨੂੰ ਵੀ ਕਿਸੇ ਨੇ ਨਹੀਂ ਮੰਨਣਾ। ਜੇ ਵੱਧ ਗਏ ਫਿਰ ਟਾਲੇ ਨੇ ਕੋਈ ਨੀ, ਇਹਨਾਂ ਨੇ ਫਿਰ ਸਾਰੀ ਦੁਨੀਆਂ ਦੇ ਉੱਤੇ ਆਪਣਾ ਹੀ ਝੰਡਾ ਚਲਾ ਦੇਣਾ। ਇਹ ਗੱਲ ਸੁਣ ਕੇ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਦਿਲਾਸਾ ਦਿੱਤਾ, ਉਹਨਾਂ ਨੂੰ ਗੁਰੂ ਅਮਰਦਾਸ ਜੀ ਨੂੰ ਇੱਥੇ ਲਾਹੌਰ ਸੱਦਾਂਗੇ, ਤੁਸੀਂ ਵੀ ਆ ਜਾ ਜੇ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਮੇਰੇ ਸਾਹਮਣੇ ਕਰਿਆਂਗੇ, ਜੋ ਤੁਸੀਂ ਪੁੱਛੋਗੇ ਉਹਨਾਂ ਨੂੰ ਦੱਸਣਾ ਪਏਗਾ, ਜੋ ਉਹ ਪੁੱਛਣਗੇ ਤੁਹਾਨੂੰ ਦੱਸਣਾ ਪਏਗਾ। ਉਦੋਂ ਤੁਸੀਂ ਦੋਵੇਂ ਆਹਮਣੇ ਸਾਹਮਣੇ ਬਹਿ ਕੇ ਡਿਬੇਟ ਚਰਚਾ ਕਰਾਂਗੇ ਤੇ ਫਿਰ ਮੈਂ ਫੈਸਲਾ ਕਰਾਂਗਾ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਦੋਵਾਂ ਦੀ ਸੁਣਾਂਗੇ ਗੱਲਬਾਤ, ਦੋਵਾਂ ਦੀ ਸੁਣ ਕੇ ਤੇ ਫਿਰ ਮੈਂ ਫੈਸਲਾ ਕਰਾਂਗਾ। ਉਦੋਂ ਝੂਠ ਸੱਚ ਦਾ ਨਿਬੇੜਾ ਕਰਾਂਗੇ, ਸਾਡੇ ਸਾਹਮਣੇ ਕਚਹਿਰੀ ਚ ਗੁਰੂ ਅਮਰਦਾਸ ਵੀ ਆਉਣਗੇ ਤੇ ਤੁਸੀਂ ਵੀ ਆਓਗੇ, ਤੁਹਾਡੀ ਦੋਵਾਂ ਦੀ ਗੱਲ ਸੁਣਾਂਗੇ, ਪੰਡਿਤਾਂ ਦੀ ਵੀ ਸੁਣਾਂਗੇ ਤੇ ਗੁਰੂ ਦਾ ਪੱਖ ਵੀ ਸੁਣਾਂਗੇ। ਫਿਰ ਮੈਂ ਅਦਾਲਤ ਕਰਾਂਗਾ, ਚੰਗੀ ਤਰ੍ਹਾਂ ਫੈਸਲਾ ਕਰਾਂਗਾ ਵੀ ਕਿਹੜਾ ਬੰਦਾ ਸੱਚਾ ਕਿਹੜਾ ਝੂਠਾ। ਤੁਸੀਂ ਸਾਰੇ ਸ਼ਹਿਰਾਂ ਤੋਂ, ਕੋਈ ਮੁਲਤਾਨ ਤੋਂ, ਕੋਈ ਪਸ਼ਾਵਰ ਤੋਂ, ਕੋਈ ਕਸੂਰ ਤੋਂ, ਕੋਈ ਲਾਹੌਰ ਤੋਂ, ਕੋਈ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਆਏ ਮੁਖੀ ਬੰਦੇ ਹੋ, ਤੁਸੀਂ ਆ ਜਾਣਾ ਫਲਾਣੇ ਦਿਨ ਨੂੰ, ਤੁਹਾਨੂੰ ਅਸੀਂ ਤਰੀਕ ਦੱਸ ਦਿੰਦੇ ਹਾਂ, ਉਧਰੋਂ ਗੁਰੂ ਅਮਰਦਾਸ ਨੂੰ ਕਹਾਂਗੇ ਆਪ ਆ ਜਾਣ ਜਾਂ ਆਪਣਾ ਕੋਈ ਬੰਦਾ ਭੇਜ ਦੇਣ ਤੇ ਗੱਲਬਾਤ ਸਾਡੇ ਦਰਬਾਰ 'ਚ ਹੋਵੇਗੀ। ਇਸ ਤਰ੍ਹਾਂ ਉਹ ਪੰਡਿਤ ਕਹਿੰਦੇ ਅਸੀਂ ਤੁਸੀਂ ਇੱਥੇ ਜਾਵਾਂਗੇ, ਨਹੀਂ ਜਾਂਦੇ ਅਸੀਂ ਦੂਰੋਂ ਆਏ ਹਾਂ, ਅਸੀਂ ਫੈਸਲਾ ਕਰਕੇ ਜਾਵਾਂ। ਉਹ ਪੰਡਿਤ ਤੇ ਉੱਥੇ ਲਾਹੌਰ 'ਚ ਰਹਿ ਗਏ। ਹਾਂਜੀ, ਖੱਤਰੀ ਵੀ ਤੇ ਬ੍ਰਾਹਮਣ ਵੀ ਜਾਤ ਦਾ ਅਨੁਧਾਰ ਕਰਨ ਵਾਲੇ ਤੇ ਮੂਰਖ ਨਿੰਦਕ ਗੁਰੂ ਘਰ ਦੇ ਦੁੱਖ ਵੀ ਇਕੱਠੇ ਹੋ ਗਏ। ਕੁਝ ਦਿਨਾਂ ਵਿੱਚ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਨਾਲ ਚਿੱਠੀ ਲਿਖ ਕੇ ਭੇਜੀ, ਬੇਨਤੀ ਲਿਖ ਕੇ ਭੇਜੀ ਹੈ। ਇਹ ਗੁਰੂ ਜੀ ਤੁਹਾਡੇ ਖਿਲਾਫ ਫਰਿਆਦ ਹੋਈ ਹੈ, ਸ਼ਿਕਾਇਤ ਹੋਈ ਹੈ, ਇਹਨਾਂ ਦੀ ਜਿਹੜੀ ਸ਼ਿਕਾਇਤ ਅਸੀਂ ਸੁਣੀ ਹੈ, ਤੁਸੀਂ ਆ ਕੇ ਇਹਦਾ ਨਿਵਾਰਨ ਕਰੋ। ਬਹੁਤ ਲੋਕ ਆਏ ਨੇ ਇਕੱਠੇ ਹੋ ਕੇ ਸਾਰੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਚੋਂ ਆਏ ਨੇ। ਇਹਨਾਂ ਦੀ ਗੱਲ ਸੁਣਨੀ ਪੈਣੀ, ਤੁਸੀਂ ਇਹਨਾਂ ਦੀ ਗੱਲ ਸੁਣੋ ਤੇ ਜਵਾਬ ਦਿਓ, ਇਹਨਾਂ ਦਾ ਜਵਾਬ ਦੇਈ ਕਰੋ। ਜੋ ਇਹ ਜਵਾਬ ਮੰਗਦੇ ਨੇ ਦਿਓ ਤੁਸੀਂ, ਜਾਂ ਫਿਰ ਤੁਸੀਂ ਆਪਣਾ ਢੰਗ ਤਰੀਕਾ ਛੱਡ ਕੇ ਇਹਨਾਂ ਦੇ ਢੰਗ ਨਾਲ ਚੱਲ ਪਾਓ। ਜੇ ਇਹ ਕਹਿੰਦੇ ਆ ਵੀ ਸਾਡੇ ਧਰਮ ਦੇ ਹਿਸਾਬ ਨਾਲ ਚੱਲੋ, ਤਾਂ ਤੁਸੀਂ ਪਹਿਲਾਂ ਧਰਮ ਮੰਨ ਲਓ, ਅਤੇ ਜੇ ਤੁਸੀਂ ਆਪਣਾ ਢੰਗ ਤਰੀਕਾ ਵੱਖਰਾ ਕਰਨਾ, ਤਾਂ ਫਿਰ ਤੁਸੀਂ ਇਹਨਾਂ ਦੇ ਸਵਾਲਾਂ ਦਾ ਜਵਾਬ ਦਿਓ। ਇਹ ਪਵਾਨਾ ਗੁਰੂ ਅਮਰਦਾਸ ਸਾਹਿਬ ਜੀ ਕੋਲ ਆਇਆ, ਮਹਾਰਾਜ ਨੂੰ ਦੱਸਿਆ, ਸਿੱਖਾਂ ਨੇ ਪਾਤਸ਼ਾਹ ਨੇ ਬੁਲਾਇਆ ਗੁਰੂ ਜੀ ਆਪਾਂ ਨੂੰ। ਉਹ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਉਹ ਪਰਵਾਨਾ ਸੁਣ ਕੇ ਆਪਣੇ ਸਿਰ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਭੇਜਣਗੇ। ਗੁਰੂ ਰਾਮਦਾਸ ਜੀ ਕਹਿਣਗੇ, ਮਹਾਰਾਜ ਉੱਥੇ ਤਾਂ ਬੜੇ ਬੜੇ ਪੜ੍ਹੇ ਲਿਖੇ ਸੰਗਤ ਨੇ, ਮੈਂ ਤਾਂ ਪੜ੍ਹਿਆ ਕੋਈ ਨਹੀਂ, ਮੈਨੂੰ ਤਾਂ ਕੋਈ ਪੜ੍ਹਾਈ ਅਤੇ ਸੰਸਕ੍ਰਿਤ ਗ੍ਰੰਥ ਵਿਆਹ ਕਰਨਾ ਆਉਂਦਾ ਨਹੀਂ, ਉਹਨਾਂ ਪੰਡਤਾਂ ਨਾਲ ਮੈਂ ਗੱਲ ਕਿਵੇਂ ਕਰਾਂਗਾ। ਸਰ ਗੁਰੂ ਅਮਰਦਾਸ ਜੀ ਕਹਿਣਗੇ, ਪੁਰਖਾ ਤੂੰ ਦੌੜ ਚਲਾ ਜਾ, ਤੂੰ ਜਦੋਂ ਜਾ ਕੇ ਬੈਠੇਗਾ, ਜੇ ਉਹ ਕੋਈ ਸਵਾਲ ਕਰਨਗੇ ਆਪਣੇ ਖੱਬੇ ਪਾਸੇ ਦੇਖੀ, ਸਾਰੇ ਵੇਦਾਂ ਸ਼ਾਸਤਰਾਂ ਦੀ ਵਿੱਦਿਆ ਤੇਰੇ ਖੱਬੇ ਹੱਥ ਜੋੜ ਕੇ ਖੜੀ ਹੋਵੇਗੀ। ਜੇ ਕੋਈ ਤੈਨੂੰ ਅਧਿਆਤਮਕ ਸ਼ਕਤੀ ਦੀ ਲੋੜ ਹੋਵੇਗੀ, ਤੜਾ ਮਾਰ ਦੀ ਸੱਜੇ ਪਾਸੇ ਦੇਖੀ, ਗੁਪਤ ਸ਼ਕਤੀਆਂ ਤੇਰੇ ਚਰਨਾਂ 'ਚ ਖੜੀਆਂ ਹੋਣਗੀਆਂ। ਸਾਰੀਆਂ ਸ਼ਕਤੀਆਂ ਤੇਰੀ ਜ਼ਬਾਨ ਤੇ ਗੁਰੂ ਨਾਨਕ ਸਾਹਿਬ ਬੋਲਣਗੇ। ਇਹ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਤੋਰਿਆ ਤੇ ਗੁਰੂ ਰਾਮਦਾਸ ਜੀ ਨਹਾਉਣ ਗਏ। ਫੱਟਣ ਦਾ ਇੱਕ ਸਿੱਧਾ ਜਿਹਾ ਕੁੜਤਾ ਤੇ ਸਿਰ ਤੇ ਇੱਕ ਦੋ ਗਜ ਦਾ ਪਟਕਾ ਬੰਨਿਆ ਤੇ ਸਾਦੇ ਦੇ ਕੱਪੜਿਆਂ ਵਿੱਚ ਕੱਲੇ ਹੀ ਬਾਗ ਮੇਰੀ ਕੀਤੀ। ਉਦੋਂ ਕੁੱਲ ਪੰਜਾਬ ਦੀ ਕਰੀਮ ਸਾਰੇ ਵੱਡੇ ਵੱਡੇ ਬ੍ਰਾਹਮਣ ਦੇ ਵੱਡੇ ਵੱਡੇ ਟੱਕਰੀ ਚੋਲੇ ਬੜੇ ਬੜੇ ਸਾਰੀ ਪਾਏ ਹੋਏ, ਟਿੱਕੇ ਲਾਏ ਹੋਏ, ਸੋਨੇ ਦੀ ਛਾਪਾਂ ਮੁੰਡੀਆਂ ਪਾਈਆਂ, ਸਜੇ ਸਜੇ ਅਮੀਰੀ ਥਾਲ ਇੱਕ ਪਾਸੇ ਬੈਠੇ ਸੀ ਤੇ ਗਰੀਬੀ ਵੇਸ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਜੀ ਦੂਜੇ ਪਾਸੇ ਇਕੱਲੇ ਬੈਠੇ ਸੀ। ਜਿੱਤ ਗੁਰੂ ਰਾਮਦਾਸ ਜੀ ਦੀ ਹੋਈ, ਉਹ ਆਪਾਂ ਟਪਾਣਗੇ, ਸਰਵਨ ਕਰਾਂਗੇ ਸਮੇਂ ਦੇ ਲਿਹਾਜ਼ ਨਾਲ। ਸਮਾਂ ਹੇ ਗੁਰਿੰਦਰ ਹੇ ਪ੍ਰਾਣ ਮਾਤੇ ਨਾਥ ਤੇ ਪੇਰ ਗੁਰਿੰਦਰ ਹੇ ਸਮਰਾਤਿਆ ਰਾਮ ਪੂਰਨ ਹੋਈ ਵਾਹਿਗੁਰੂ ਜੋ ਸ਼ਰਧਾ ਕਰੇ।